SBS Radio.
ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਅਨ ਸਰਕਾਰ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਯਤਨਸ਼ੀਲ। ਸੁਪਰਮਾਰਕੀਟ ਅਦਾਰੇ ਕੋਲਜ਼ ਨੇ ਘੱਟ ਤਨਖਾਹਾਂ ਦੇਣ ਦੀ ਗੱਲ ਮੰਨੀ ਅਤੇ ਔਰਤਾਂ ਦੇ T20 ਵਿਸ਼ਵ ਕੱਪ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁਰੂਆਤੀ ਮੁਕਾਬਲਾ 21 ਫਰਵਰੀ ਨੂੰ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਨੇ ਆਖਿਆ ਕਿ ਆਸਟ੍ਰੇਲੀਅਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਜਪਾਨੀ ਤੱਟ ਲਾਗੇ ਕੋਰੋਨਾ ਵਾਇਰਸ ਕਰਕੇ ਫਸੇ ਜਹਾਜ਼ 'ਚੋਂ ਲਿਆਂਦੇ ਜਾ ਰਹੇ ਆਸਟ੍ਰੇਲੀਅਨ ਨਾਗਰਿਕਾਂ ਦੀ ਬਾਕਾਇਦਾ ਟੈਸਟਿੰਗ ਦੀ ਗੱਲ ਆਖੀ ਜਾ ਰਹੀ ਹੈ। ਪ੍ਰੋਫੈਸਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਸਾਰੇ ਮੁਸਾਫਰਾਂ ਦੇ ਲਾਜ਼ਮੀ ਟੈਸਟ ਕੀਤੇ ਜਾਣਗੇ ਅਤੇ ਜਿਨ੍ਹਾਂ 'ਚ ਵਾਇਰਸ ਪਾਇਆ ਗਿਆ ਉਹਨਾਂ ਦਾ ਰਾਇਲ ਡਾਰਵਿਨ ਹਸਪਤਾਲ 'ਚ ਇਲਾਜ ਕੀਤਾ ਜਾਏਗਾ।
If someone is found to be positive, they'll be taken in a contained ambulance with proper infection control to the Royal Darwin Hospital. And if they are from interstate and they want to go home, we can medevac them back to their home state if necessary. So they will not stay at the facility at all if they're suspected or proven to have the virus.
ਫੈਡਰਲ ਹੈਲਥ ਮਿਨਿਸਟਰ ਗ੍ਰੇਗ ਹੰਟ ਨੇ ਕਿਹਾ ਕਿ ਡਾਇਮੰਡ ਪ੍ਰਿੰਸੈਸ ਸਮੁੰਦਰੀ ਜਹਾਜ਼ 'ਚੋਂ ਲਿਆਂਦੇ ਗਏ ਆਸਟ੍ਰੇਲੀਅਨ ਮੁਸਾਫਰਾਂ ਦੀ ਪੂਰਨ ਰੂਪ ਵਿੱਚ ਜਾਂਚ ਹੋਵੇਗੀ ਅਤੇ ਇਸ ਸੰਬੰਧੀ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਮੁਸਾਫਰ ਵੈਸੇ ਕੱਲ੍ਹ ਆਸਟ੍ਰੇਲੀਆ ਲਿਆਂਦੇ ਜਾ ਰਹੇ ਨੇ ਅਤੇ ਇਹਨਾਂ ਨੂੰ ਕੁਝ ਸਮੇਂ ਲਈ ਅਹਿਤਿਆਤ ਵਜੋਂ ਭਾਈਚਾਰੇ ਤੋਂ ਅਲੱਗ ਰੱਖਿਆ ਜਾਏਗਾ। ਸ਼੍ਰੀ ਹੰਟ ਨੇ ਕਿਹਾ ਕਿ ਇਸ ਜਹਾਜ਼ ਵਿਚਲੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 450 ਹੋ ਗਈ ਹੈ, ਜੋ ਕਿ ਇੱਕ ਚਿੰਤਾ ਦੀ ਗੱਲ ਹੈ।
We're protecting Australians, we're protecting Territorians, but we're also reaching out and protecting those who need that support being overseas through no fault of their own, being caught up in what is an international epidemic.
ਉਧਰ ਵਿਰੋਧੀ ਧਿਰ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਆਸਟ੍ਰੇਲੀਅਨ ਅਰਥਚਾਰੇ ਨੂੰ ਹੋ ਰਹੇ ਨੁਕਸਾਨ ਬਾਰੇ ਚਿੰਤਾ ਜਤਾਈ ਹੈ। ਲੇਬਰ ਦੇ ਟ੍ਰੈਜਰੀ ਬੁਲਾਰੇ ਜਿਮ ਚਾਮਰਸ ਨੇ ਕਿਹਾ ਕਿ ਉਹ ਸੈਲਾਨੀ ਸਨਅਤ ਵਿਚਲੇ ਸੰਭਾਵੀ ਘਾਟੇ ਦੀ ਜਾਣਕਾਰੀ ਲੈਣ ਲਈ Queensland de Townsville te Cairns ilakeyan da daura karnge.
So I'll be going to regional Queensland, to Townsville and Cairns this week to speak with businesses, particularly tourism businesses, but others as well, about the impacts of coronavirus so that we can advocate for them to try and get the government to come up with a plan to deal with the aftermath of what's gone on here.
Australian Manufacturing Workers Union ne aakhe ਕਿ ਉਹ ਹੋਲਡਨ ਵੱਲੋਂ ਕੱਲ੍ਹ ਕੀਤੇ ਐਲਾਨ ਨੂੰ ਲੈ ਕੇ ਕਾਫ਼ੀ ਹੈਰਾਨ ਨੇ। ਦੱਸਦੇ ਜਾਈਏ ਕਿ ਜਨਰਲ ਮੋਟਰ ਨੇ ਕੱਲ੍ਹ ਕੰਪਨੀ ਨੂੰ ਵਪਾਰਕ ਤੌਰ 'ਤੇ ਖਤਮ ਕਰਨ ਦਾ ਐਲਾਨ ਕੀਤਾ ਸੀ, ਜਿਹਦੇ ਚੱਲਦਿਆਂ 600 ਕਾਮਿਆਂ ਦੀਆਂ ਨੌਕਰੀਆਂ ਜਾਣ ਦੀ ਗੱਲ ਆਖੀ ਗਈ ਹੈ। AMWU ਦੇ ਸੈਕਟਰੀ ਡੇਵ ਸਮਿਥ ਨੇ ਕਿਹਾ ਕਿ ਅਚਾਨਕ ਆਇਆ ਫੈਸਲਾ ਕਾਮਿਆਂ ਲਈ ਕਾਫ਼ੀ ਹੈਰਾਨੀ ਭਰਿਆ ਸੀ, ਜਿਨ੍ਹਾਂ ਨੂੰ ਕਿ ਹੋਲਡਨ ਤੋਂ ਕਾਫ਼ੀ ਉਮੀਦਾਂ ਸਨ।
But we'll sit down with the company next week and we'll talk about what sort of support that we can put in place for people. Obviously, to provide them financial advice is very, very important. And then to make sure that they have things, basic things like resumes ready, that, you know, they have interview skills.
ਵਿਰੋਧੀ ਧਿਰ ਦੇ ਆਗੂ ਐਂਥਨੀ ਐਲਬਨੀਜ਼ੀ ਨੇ ਕੋਲ ਸੁਪਰਮਾਰਕਿਟ ਦੁਆਰਾ ਆਪਣੇ ਕਾਮਿਆਂ ਨੂੰ ਘੱਟ ਤਨਖਾਹਾਂ ਦੇਣ ਬਾਰੇ ਯੂਨੀਅਨਜ਼ ਨਾਲ ਚੱਲਦੀ ਗੱਲਬਾਤ ਸੰਬੰਧੀ ਜਾਣਕਾਰੀ ਦਿੱਤੀ ਹੈ। STA ਯੂਨੀਅਨਜ਼ ਮੁਤਾਬਕ ਕੋਲਜ਼ ਨੇ 6 ਸਾਲਾਂ ਦੌਰਾਨ $20 million ਦੇ ਘੱਟ ਭੁਗਤਾਨ ਕੀਤੇ ਨੇ। ਸ਼੍ਰੀ ਐਲਬਨੀਜ਼ੀ ਨੇ ਆਖਿਆ ਕਿ ਸਰਕਾਰ ਕਾਮਿਆਂ ਦੇ ਹੱਕਾਂ ਨੂੰ ਬਚਾਉਣ 'ਚ ਅਸਫਲ ਸਾਬਿਤ ਹੋਈ ਹੈ।
You have people essentially not being paid what their entitlements are. And that shows that there's been a fair bit of complacency there.
ਉਧਰ ਫੈਡਰਲ ਅਟਾਰਨੀ ਜਨਰਲ ਕ੍ਰਿਸਚੀਅਨ ਪੋਰਟਰ ਨੇ ਕਿਹਾ ਕਿ ਫੇਅਰ ਵਰਕ ਓਮਬਡਸਮੈਨ ਕੋਲਜ਼ ਬਾਰੇ ਤਫਤੀਸ਼ ਕਰੇਗਾ ਅਤੇ ਇਸ ਸੰਬੰਧੀ ਕੰਪਨੀ ਨੂੰ ਜੁਰਮਾਨੇ ਲਾਏ ਜਾਣ ਦੀ ਵੀ ਸੰਭਾਵਨਾ ਹੈ।
Corporate Australia surely now has got the message that they need to get their house in order. And if they haven't got that message, well, then they're going to be absolutely and utterly compelled to in the future by the most vigorous, robust and complete set of laws around wage underpayment that Australia's ever seen.
ਦੱਸਦੇ ਜਾਈਏ ਕਿ ਸਰਕਾਰ ਕਾਰਪੋਰੇਟ ਜਗਤ ਵਿੱਚ ਕਾਮਿਆਂ ਦੇ ਸ਼ੋਸ਼ਣ ਨੂੰ ਲੈ ਕੇ ਤਫਤੀਸ਼ ਅਧਾਰਤ ਵਿਚਾਰ ਪੱਤਰ ਲਿਆ ਰਹੀ ਹੈ, ਜਿਹਦੇ ਵਿੱਚ ਘੱਟ ਮਿਹਨਤਾਨਾ ਦੇਣ ਵਾਲਿਆਂ ਲਈ ਜੁਰਮ ਅਧਾਰਤ ਸਜ਼ਾ ਲਾਗੂ ਕੀਤੀ ਜਾਵੇਗੀ। ਉਧਰ ਯੂਨੀਅਨਜ਼ ਦੇ ਨੁਮਾਇੰਦੇ ਜਰਾਰਡ ਡਾਇਰ ਨੇ ਆਖਿਆ ਕਿ ਇਸ ਪ੍ਰਬੰਧ ਨੂੰ ਲਾਜ਼ਮੀ ਬਣਾਉਣਾ ਹੁਣ ਸਮੇਂ ਦੀ ਲੋੜ ਹੈ।
You might say, well, the penalties
enough at this present time? Well, clearly no. So we need to address penalties. We also, though, need to address processes.
ਡਿਸੇਬਿਲਿਟੀ ਰਾਇਲ ਕਮਿਸ਼ਨ ਨੇ ਡਿਸੇਬਲ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੀ ਸੁਣਵਾਈ ਕਰਦਿਆਂ ਉਹਨਾਂ ਦੇ ਹਾਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ। ਕਮਿਸ਼ਨ ਦੀ ਚੇਅਰ ਰੋਨਾਲਡ ਸੈਨਵਿਲ ਨੇ ਇਸ ਬਾਰੇ ਇਹ ਬਿਆਨ ਦਿੱਤਾ।
We are acutely aware that the life experiences of people with disability cannot be neatly compartmentalized into self-contained categories. Neglect or discrimination within the education or health systems, for example, will have serious flow-on effects in other areas and on the quality of life enjoyed by people with disability. There are other issues like discrimination, autonomy of decision-making, and broader societal attitudes towards disability that transcends the boundaries of particular subjects.
ਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਹੁਣ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ। 2.94 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥ ਵਿਵਸਥਾ ਨਾਲ ਭਾਰਤ ਨੇ ਸਾਲ 2019 'ਚ ਇੰਗਲੈਂਡ ਅਤੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ। ਇੱਥੇ ਵਰਣਨਯੋਗ ਹੈ ਕਿ ਭਾਰਤ ਸਰਕਾਰ ਨੇ ਅਗਲੇ 5 ਸਾਲਾਂ ਦੇ ਅੰਦਰ ਅੰਦਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੋਇਆ। ਅਮਰੀਕੀ ਖੋਜ ਸੰਸਥਾਨ ਵਰਲਡ ਪਾਪੂਲੇਸ਼ਨ ਰਿਵਿਊ ਨੇ ਆਪਣੀ ਰਿਪੋਰਟ 'ਚ ਆਖਿਆ ਕਿ ਆਤਮ ਨਿਰਭਰ ਬਣਨ ਦੀ ਪਹਿਲਾਂ ਦੀ ਨੀਤੀ ਤੋਂ ਭਾਰਤ ਹੁਣ ਅੱਗੇ ਵੱਧਦਿਆਂ ਇੱਕ ਖੁੱਲ੍ਹੇ ਬਾਜ਼ਾਰ ਵਾਲੀ ਅਰਥ ਵਿਵਸਥਾ ਵਜੋਂ ਵਿਕਸਿਤ ਹੋ ਰਿਹਾ। ਰਿਪੋਰਟ ਮੁਤਾਬਕ ਕੁੱਲ ਘਰੇਲੂ ਉਤਪਾਦਨ GDP ਦੇ ਮਾਮਲੇ 'ਚ ਭਾਰਤ 2.94 ਲੱਖ ਕਰੋੜ ਡਾਲਰ ਨਾਲ ਦੁਨੀਆ ਦੀ ਹੁਣ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਇਸ ਮਾਮਲੇ 'ਚ ਉਸਨੇ ਇੰਗਲੈਂਡ ਅਤੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ। ਖ਼ਬਰ ਏਜੰਸੀ PTA ਮੁਤਾਬਕ ਇੰਗਲੈਂਡ ਦੀ ਅਰਥ ਵਿਵਸਥਾ ਦਾ ਆਕਾਰ 2.83 ਟ੍ਰਿਲੀਅਨ ਅਮਰੀਕੀ ਡਾਲਰ ਹੈ, ਜਦਕਿ ਫਰਾਂਸ ਦਾ 2.7 ਟ੍ਰਿਲੀਅਨ ਡਾਲਰ ਹੈ। ਖਰੀਦ ਸ਼ਕਤੀ ਸਮਾਨਤਾ ਦੇ ਆਧਾਰ 'ਤੇ ਭਾਰਤ ਦਾ ਕੁੱਲ ਘਰੇਲੂ ਉਤਪਾਦਨ 10.51 ਟ੍ਰਿਲੀਅਨ ਡਾਲਰ ਹੈ ਅਤੇ ਜਪਾਨ ਅਤੇ ਜਰਮਨੀ ਤੋਂ ਕਿਤੇ ਅੱਗੇ ਹੈ। ਇੱਥੇ ਇਹ ਵੀ ਦੱਸਦੇ ਜਾਈਏ ਕਿ ਭਾਰਤ 'ਚ ਵੱਧ ਆਬਾਦੀ ਕਾਰਨ ਪ੍ਰਤੀ ਵਿਅਕਤੀ GDP ਸਿਰਫ 2170 ਡਾਲਰ ਹੈ। ਅਮਰੀਕਾ 'ਚ ਪ੍ਰਤੀ ਵਿਅਕਤੀ GDP 62,794 ਡਾਲਰ 'ਤੇ ਪਹੁੰਚੀ ਹੈ। ਰਿਪੋਰਟ 'ਚ ਇਹ ਵੀ ਆਖਿਆ ਗਿਆ ਹੈ ਕਿ ਭਾਰਤ ਦੀ ਸ਼ੁੱਧ GDP ਵਾਧਾ ਦਰ ਲਗਾਤਾਰ 3ਜੀ ਤਿਮਾਹੀ 'ਚ ਕਮਜ਼ੋਰ ਰਹਿੰਦਿਆਂ 5% ਦੇ ਨੇੜੇ ਤੇੜੇ ਰਹਿ ਸਕਦੀ ਹੈ। ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਰਟ 'ਤੇ ਮੰਨੀਏ ਤਾਂ ਪੰਜਾਬ ਦਾ ਲਗਭਗ 40% ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਕਿਉਂਕਿ ਇਸ ਵਿੱਚ ਖਤਰਨਾਕ ਰਸਾਇਣਾਂ, ਭਾਰੀ ਧਾਤਾਂ ਅਤੇ ਰੇਡੀਓ ਐਕਟਿਵ ਸਮੱਗਰੀ ਦੀ ਮਾਤਰਾ ਮਿੱਥੇ ਮਿਆਰਾਂ ਨਾਲੋਂ ਵੱਧ ਹੈ। ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਟਰੋਲਰ ਆਡੀਟਰ ਜਨਰਲ ਯਾਨੀ ਕਿ ਕੈਗ ਵੱਲੋਂ ਤਿਆਰ ਕੀਤੀ ਆਪਣੀ ਕਿਸਮ ਦੀ ਪਹਿਲੀ ਰਿਪੋਰਟ 'ਚ ਉੱਭਰ ਕੇ ਸਾਹਮਣੇ ਆਏ ਨੇ। ਜਲ ਸਰੋਤਾਂ ਬਾਰੇ ਵਿਭਾਗ ਦੇ ਸੂਤਰਾਂ ਅਨੁਸਾਰ 26 ਸਫ਼ਿਆਂ ਦੀ ਰਿਪੋਰਟ ਵੀਰਵਾਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਰੱਖੀ ਜਾਵੇਗੀ। ਕੈਗ ਨੇ ਆਪਣੀ ਰਿਪੋਰਟ 'ਚ ਆਖਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਮਿੱਥੀ ਹੱਦ ਨਾਲੋਂ ਵੱਧ ਰਸਾਇਣਾਂ ਅਤੇ ਭਾਰੀ ਧਾਤਾਂ ਮਿਲੀਆਂ ਨੇ। ਮਨੁੱਖੀ ਵਰਤੋਂ ਦੀ ਤਾਂ ਗੱਲ ਛੱਡੋ, ਪੰਜਾਬ ਦਾ 10% ਧਰਤੀ ਹੇਠਲਾ ਪਾਣੀ ਸਿੰਚਾਈ ਲਈ ਵੀ ਵਰਤੋਂ ਯੋਗ ਨਹੀਂ ਹੈ। ਇਸ ਤੋਂ ਇਲਾਵਾ 30% ਜ਼ਮੀਨੀ ਪਾਣੀ ਮਿੱਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ। ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ ਦੱਸਿਆ ਗਿਆ ਹੈ। ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ 'ਚ ਇੱਕ ਜ਼ਿਲ੍ਹਾ ਅਦਾਲਤ ਲਾਗੇ ਹੋਏ ਤਾਕਤਵਰ ਬੰਬ ਧਮਾਕੇ 'ਚ 8 ਜਣੇ ਮਾਰੇ ਗਏ ਨੇ। ਹਮਲੇ 'ਚ ਕਰੀਬ 23 ਵਿਅਕਤੀ ਫੱਟੜ ਹੋਏ ਦੱਸੇ ਗਏ ਨੇ। ਧਮਾਕਾ ਸ਼ਾਹਰਾਏ ਅਦਾਲਤ ਕੋਲ ਉਸ ਵੇਲੇ ਹੋਇਆ ਜਦੋਂ ਕੋਇਟਾ ਪ੍ਰੈਸ ਕਲੱਬ 'ਚ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਸ ਨਾਲ ਇਲਾਕੇ 'ਚ ਖੜ੍ਹੇ ਵਾਹਨ ਵੀ ਹਾਦਸਾਗ੍ਰਸਤ ਹੋਏ ਨੇ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਪਾਕਿਸਤਾਨ ਨਾਲ ਸੰਬੰਧਿਤ ਹੋਰ ਖਬਰਾਂ ਅੱਗੇ ਚੱਲ ਕੇ ਪਾਕ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤੀ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਟੀਮ ਇਸ ਹਫ਼ਤੇ ਸ਼ੁਰੂ ਹੋ ਰਹੇ ਔਰਤਾਂ ਦੇ ICC T20 ਵਿਸ਼ਵ ਕੱਪ 'ਚ ਮਜ਼ਬੂਤ ਦਾਅਵੇਦਾਰ ਹੋਵੇਗੀ। ਹਾਲਾਂਕਿ ਉਸਨੇ ਕਿਹਾ ਕਿ ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਵਰਗੀਆਂ ਦੋਵੇਂ ਤਜਰਬੇਕਾਰ ਖਿਡਾਰਨਾਂ ਦੀ ਘਾਟ ਉਹਨਾਂ ਨੂੰ ਰੜਕੇਗੀ। ਮਿਤਾਲੀ ਨੇ ਬੀਤੇ ਸਾਲ ਅਤੇ ਝੂਲਨ ਨੇ ਸਾਲ 2018 'ਚ T20 ਤੋਂ ਸੰਨਿਆਸ ਲਿਆ ਸੀ। ਆਸਟ੍ਰੇਲੀਆ 'ਚ ਖੇਡੇ ਜਾਣ ਵਾਲੇ T20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਔਸਤ ਉਮਰ ਮਹਿਜ਼ 22.8 ਸਾਲ ਹੈ। ਹਰਮਨਪ੍ਰੀਤ ਕੌਰ ਨੇ ਸਿਡਨੀ ਦੇ ਤਿਰੰਗਾ ਚਿੜੀਆਘਰ 'ਚ ਕਪਤਾਨਾਂ ਲਈ ਰੱਖੇ ਗਏ ਮੀਡੀਆ ਪ੍ਰੋਗਰਾਮ 'ਚ ਕਿਹਾ ਕਿ ਸਾਨੂੰ ਉਹਨਾਂ ਦੇ ਤਜਰਬੇ ਦੀ ਘਾਟ ਰੜਕਦੀ ਹੈ, ਪਰ ਇਹਨਾਂ ਖਿਡਾਰਨਾਂ ਨੇ ਆਪਣੇ ਹੁਨਰ ਅਤੇ ਸਮਰੱਥਾ ਵਿਖਾਈ ਹੈ। ਭਾਰਤੀ ਟੀਮ 2017 'ਚ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਮਾਮੂਲੀ ਫਰਕ ਨਾਲ ਖੁੰਝ ਗਈ ਸੀ। ਫਾਈਨਲ 'ਚ ਉਹ ਮੇਜ਼ਬਾਨ ਇੰਗਲੈਂਡ ਤੋਂ 9 ਦੌੜਾਂ ਨਾਲ ਹਾਰ ਗਈ ਸੀ। T20 ਵਿਸ਼ਵ ਕੱਪ ਦਾ ਆਗਾਜ਼ ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਾਲੇ 21 ਫਰਵਰੀ ਨੂੰ ਐਡੀਲੇਡ ਵਿੱਚ ਹੋਣ ਵਾਲੇ ਮੈਚ ਨਾਲ ਹੋਵੇਗਾ। SBS ਪੰਜਾਬੀ ਇਸ ਵਿਸ਼ਵ ਕੱਪ ਸੰਬੰਧੀ ਵਿਸ਼ੇਸ਼ ਕਵਰੇਜ ਤੁਹਾਡੇ ਲਈ ਸਮੇਂ-ਸਮੇਂ 'ਤੇ ਪਹੁੰਚਦੀ ਕਰਨਾ ਯਕੀਨੀ ਬਣਾਵੇਗਾ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 103 ਰੁਪਏ 28 ਪੈਸੇ, ਭਾਰਤ ਦੇ 47 ਰੁਪਏ 78 ਪੈਸੇ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮ ਮਾਹਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਤੂਫਾਨ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ, ਐਡੀਲੇਡ 'ਚ ਹਲਕੀ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਮੈਲਬਰਨ 'ਚ ਮੀਂਹ ਘੱਟਦਾ ਹੋਇਆ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ, ਕੈਨਬਰਾ 'ਚ ਬਦਲਵਾਈ ਵੱਧ ਤੋਂ ਵੱਧ ਤਾਪਮਾਨ 24 ਡਿਗਰੀ, ਵਲਨਗੋਂਗ ਅਤੇ ਸਿਡਨੀ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 26 ਅਤੇ 29 ਡਿਗਰੀ, ਨਿਊਕਾਸਲ ਬ੍ਰਿਸਬਨ 'ਚ ਹਲਕੀ ਬਾਛੜ ਮੀਂਹ ਪੈ ਸਕਦਾ, ਵੱਧ ਤੋਂ ਵੱਧ ਤਾਪਮਾਨ ਕਰਮ ਵਾਰ 31 ਅਤੇ 34 ਡਿਗਰੀ, ਅਤੇ ਡਾਰਵਿਨ 'ਚ ਹਲਕੇ ਮੀਂਹ ਤੂਫਾਨ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਧੰਨਵਾਦ।
Want to hear more stories like this? Listen on Apple Podcasts, Google Podcasts, Spotify, or wherever you get your podcasts from.